नाम श्री वाहेगुरु चल श्री गुरु नानक देव जी लोक बंदनी अनुभ लोगन तेरा सो प्रभु नानक दे कर फिरन फिरत पवे आया परया करो शरणाए नानक की प्रभु बेनती अपनी पति लाए खेले स्वामी मेरा मेरे को लोके खेले स्वामी मेरा मेरे को लोके सरगुणे Oh.
ਸਰਵਣ ਕਰੋ, ਬੁੱਧੀ ਨਾਲ ਵਿਚਾਰੋ, ਹਿਰਦੇ ਚ ਧਾਰਨ ਕਰੋ, ਫੇਰ ਤੁਹਾਡਾ ਆਉਣਾ ਸਫਲ ਹੋਏਗਾ, ਵਿਘਨਾਂ ਦਾ ਨਾਸ਼ ਹੋਏਗਾ, ਯਾਤਰਾ ਸਫਲ ਹੋਏਗੀ, ਗੁਰੂ ਘਰ ਦੇ ਵਿੱਚ ਹਾਜ਼ਰੀ ਪਏਗੀ। ਸੋ ਕੱਲ ਜੋ ਵਿਸਾਖੀ ਦਾ ਦਿਹਾੜਾ ਸੀ ਉਸ ਦੇ ਉੱਤੇ ਬਹੁਤ ਵਿਸਥਾਰ ਦੇ ਨਾਲ ਦੱਸਿਆ ਗਿਆ ਸੀ ਕਿ ਗੁਰੂ ਘਰ ਦੇ ਇਤਿਹਾਸ ਦੇ ਨਾਲ ਵਿਸਾਖੀ ਦਾ ਬਹੁਤ ਹੀ ਸੰਬੰਧ ਹੈ। ਕਿਰਤੀਆਂ ਕਾਮਿਆਂ ਦੇ ਨਾਲ, ਕਿਸਾਨਾਂ ਦੇ ਨਾਲ ਵਿਸਾਖੀ ਦਾ ਬਹੁਤ ਸੰਬੰਧ ਹੈ। ਸੋ ਇਸ ਦੀ ਮਹੱਤਤਾ ਉੱਤੇ ਵਿਚਾਰ ਕਰਕੇ ਇਸ ਗੱਲ ਦੀ ਵਿਚਾਰ ਕੀਤੀ ਗਈ ਸੀ ਕਿ ਗੁਰੂ ਮਹਾਰਾਜ ਨੇ ਖਾਲਸੇ ਦਾ ਆਦਰਸ਼ ਜੋ ਸੀ ਉਸ ਨੂੰ ਰੂਪ ਰੇਖਾ ਦੇ ਕੇ ਇੱਕ ਨਿਯਮਤ ਚਾਲ ਦੇ ਵਿੱਚ ਚਾਲੂ ਕੀਤਾ। ਉਹਦੇ ਨਾਲ ਇਹ ਵੀ ਵਿਚਾਰ ਸੀ ਕਿ ਨੌਵਾਂ ਪਾਤਸ਼ਾਹਾਂ ਵੇਲੇ ਸਿੱਖੀ ਕੋਈ ਕਮਜ਼ੋਰ ਨਹੀਂ ਸੀ ਬਿਲਕੁਲ। ਇਹ ਜੋ ਕਹਿ ਦਿੰਦੇ ਨੇ ਕਿ ਗੁਰੂ ਮਹਾਰਾਜ ਨੇ ਆਵਾਜ਼ਾਂ ਦਿੱਤੀਆਂ ਕੋਈ ਨਾ ਉੱਠਿਆ, ਇਹ ਤਾਂ ਐਂ ਲੱਗਦਾ ਹੈ ਵੀ ਸਿੱਖੀ ਹੁਣੇ ਸ਼ੁਰੂ ਹੋਈ ਸੀ ਥੋੜ੍ਹਾ ਚਿਰ ਤੋਂ। ਗੁਰਸਿੱਖ ਤਾਂ ਵੱਡੇ ਵੱਡੇ ਸਨ, ਵੱਡੀਆਂ ਵੱਡੀਆਂ ਕਰਨੀਆਂ ਕਮਾਈਆਂ ਵਾਲੇ, ਵੱਡੀਆਂ ਸ਼ਕਤੀਆਂ ਵਾਲੇ। ਇੱਕ ਤਾਂ ਇੱਕ ਚੜ੍ਹਦਾ ਸੀ ਐਸੇ ਵੀ ਗੁਰਸਿੱਖ ਵੀ ਸਨ ਕਿ ਜਿਹੜੇ ਗੁਰੂ ਨਾਲ ਅਭੇਦ ਅਵਸਥਾ ਦੇ ਹੋਏ, ਗੁਰੂ ਵਰਗੇ ਹੀ ਸਨ। ਭਾਈ ਪਾਰੋ ਗੁਰੂ ਦੂਸਰੇ ਪਾਤਸ਼ਾਹ ਦਾ ਸਿੱਖ ਹੋਇਆ ਤੇ ਭਾਈ ਦਿਆਲ ਸਿੰਘ ਜੀ ਦਾ ਦਾਦਾ ਪੜਦਾਦਾ ਸੀ, ਸੋਭਤੀ ਖੱਤਰੀ ਸੀ। ਗੁਰੂ ਦੂਸਰੇ ਪਾਤਸ਼ਾਹ ਦੇ ਪਾਸ ਆ ਕੇ ਉਸ ਉਹਨਾਂ ਨੇ ਬ੍ਰਹਮ ਗਿਆਨ ਦਾ ਉਪਦੇਸ਼ ਪਹਿਲੇ ਦਿਨੇ ਪ੍ਰਾਪਤ ਕੀਤਾ। ਕਰਨੀ ਕਮਾਈ ਇੰਨੀ ਸੀ ਕਿ ਗੁਰੂ ਤੀਸਰੇ ਪਾਤਸ਼ਾਹ ਦੇ ਦਰਸ਼ਨ ਨੂੰ ਹਰ ਰੋਜ਼ ਆਇਆ ਕਰਦੇ ਸੀ। ਜਦੋਂ ਗੁਰਿਆਈ ਬਖਸ਼ੀ, ਜਿਸ ਤਰ੍ਹਾਂ ਬਾਬਾ ਬੁੱਢਾ ਜੀ ਅਤੇ ਗੁਰੂ ਅੰਗਦ ਸਾਹਿਬ ਸਨ, ਇਸੇ ਤਰ੍ਹਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਅਤੇ ਭਾਈ ਪਾਰੋ ਇੱਕੋ ਹੀ ਤੋਲ 'ਤੇ ਤੁਲਦੇ ਸਨ, ਪਰ ਗੁਰਿਆਈ ਜੋ ਸੀ ਗੁਰੂ ਅਮਰਦਾਸ ਮਹਾਰਾਜ ਜੀ ਇਹ ਪ੍ਰਗਟ ਹੋਏ, ਉਹ ਗੁਰਸਿੱਖੀ ਦੇ ਵਿੱਚ ਪੂਰੇ ਸੀ, ਰੋਜ਼ ਦਰਸ਼ਨ ਕਰਨ ਆਉਂਦੇ। ਇਹ ਨਹੀਂ ਸੀਗਾ ਵੀ ਮਨ 'ਚ ਮਾਣ ਆ ਗਿਆ ਵੀ ਇਹ ਤਾਂ ਮੇਰੇ ਗੁਰੂ ਭਾਈ ਨੇ, ਕੱਲ੍ਹ ਤੱਕ ਇਹ ਗਾਗਰਾਂ ਹੀ ਧੋਂਦੇ ਰਹੇ ਨੇ। ਗੁਰੂ ਜੋਤ ਸਮਝ ਕੇ ਉਹਨਾਂ ਦੀ ਭਗਤੀ ਕਰਦੇ ਸੀ, ਪੂਜਾ ਕਰਦੇ ਸੀ ਤੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸੀ। ਇੱਕ ਦਿਨ ਦਰਸ਼ਨ ਕਰਨ ਵਾਸਤੇ ਆਉਂਦੇ ਹੈ, ਘੋੜੇ ਤੇ ਸਵਾਰ ਹੋ ਕੇ, ਡੱਲਾ ਪਿੰਡ ਸੀਗਾ ਬਿਆਸਾ ਦੇ ਦੂਜੇ ਪਾਸੇ, ਪੱਤਣ ਦੇ ਉੱਤੇ ਇੱਕ ਨਵਾਬ ਨੇ ਫੌਜਾਂ ਉਤਾਰੀਆਂ ਹੋਈਆਂ ਨੇ, ਲੇਕਿਨ ਲੰਘਣ ਵਾਸਤੇ ਦਰਿਆ ਰਸਤਾ ਨਹੀਂ ਦੇ ਰਿਹਾ, ਬਹੁਤ ਜ਼ਿਆਦਾ ਉਹਦੇ ਵਿੱਚ ਹੜ੍ਹ ਆਇਆ ਹੋਇਆ, ਕੱਪੜ ਪੈਂਦੇ ਆ, ਘੁੰਮਣ ਘੇਰੀਆਂ ਬਣਦੀਆਂ, ਛੱਲਾਂ ਉਛਲਦੀਆਂ। ਕਿਸ਼ਤੀਆਂ ਵਾਲਿਆਂ ਨੇ ਜਵਾਬ ਦਿੱਤਾ ਕਿ ਮਹਾਰਾਜ, ਕਿਸ਼ਤੀਆਂ ਦਾ ਪੁਲ ਨਹੀਂ ਬੰਨ ਸਕਦੇ ਕਿਉਂਕਿ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੈ, ਇਹ ਪੁਲ ਤੋੜ ਕੇ ਲੈ ਜਾਏਗਾ। ਉਸ ਵੇਲੇ ਕੀ ਦੇਖਦੇ ਆ, ਇੱਕ ਘੋੜ ਸਵਾਰ ਪੂਰੇ ਸਪੀਡ ਦੇ ਨਾਲ ਘੋੜੀ ਨੂੰ ਦੌੜਾਈ ਜਾ ਰਿਹਾ। ਨਵਾਬ ਨੇ ਕਿਹਾ ਵੀ ਇਹ ਕਿੱਧਰ ਜਾਂਦਾ? ਕਹਿੰਦੇ ਦਰਿਆ ਵੱਲ ਨੂੰ ਜਾ ਰਿਹਾ, ਮਹਾਰਾਜ ਸਪੀਡ ਵੀ ਬੜੀ ਹੈ ਇਹਦੀ। ਧਿਆਨ ਸਾਰਿਆਂ ਦਾ ਉੱਧਰ ਹੋ ਗਿਆ, ਕੀ ਦੇਖਦੇ ਨੇ? ਜਿਸ ਤਰ੍ਹਾਂ ਦੇ ਨਾਲ ਧਰਤੀ ਤੇ ਘੋੜੀ ਉਹਨਾਂ ਦੀ ਜਾ ਰਹੀ ਹੈ, ਦਰਿਆ ਸ਼ੁਰੂ ਹੋ ਗਿਆ, ਕੱਪੜ ਪੈਂਦੇ ਨੇ, ਘੁੰਮਣਕਾਰੀਆਂ ਦੇ ਵਿੱਚ ਘੁੰਮ ਰਿਹਾ ਪਾਣੀ, ਤੇ ਬੜੀਆਂ ਬੜੀਆਂ ਲਹਿਰਾਂ ਉੱਠ ਕੇ ਆਵਾਜ਼ ਦਿੰਦੀਆਂ, ਦਰਿਆ ਦੀ ਆਵਾਜ਼ ਡਰਾਉਣੀ ਹੈ, ਗਰਜ ਪੈ ਰਹੀ ਹੈ। ਲੇਕਿਨ ਉਹ ਉਛਲਦੀਆਂ ਲਹਿਰਾਂ ਦੇ ਉੱਪਰ ਦੀ ਘੋੜੀ ਤੁਰੀ ਜਾ ਰਹੀ ਹੈ ਜਿਵੇਂ ਧਰਤੀ ਤੇ ਜਾਂਦੀ ਹੈ। ਨਵਾਬ ਹੈਰਾਨ ਹੋ ਗਿਆ ਵੀ ਇਹ ਤਾਂ ਕੋਈ ਪੂਰਨ ਪੁਰਸ਼ ਹੈ, ਜਿਹਨੂੰ ਦਰਿਆ ਨੇ ਵੀ ਰਾਹ ਦਿੱਤਾ ਹੋਇਆ ਤੇ ਦਰਿਆ ਦਾ ਪਾਣੀ ਧਰਤੀ ਵਰਗਾ ਠੋਸ ਬਣਿਆ ਹੋਇਆ ਪੌੜਾਂ ਦੇ ਥੱਲੇ, ਨਹੀਂ ਪਾਣੀ ਕੀ ਤੇ ਪਾਣੀ ਦੇ ਉੱਤੇ ਤੁਰਨਾ ਕੀ। ਫੇਰ ਘੋੜੀ ਸਮੇਤ ਬਹੁਤ ਮਨ ਦੇ ਅੰਦਰ ਜਗਿਆਸਾ ਆਈ, ਗੁਰੂ ਤੀਸਰੇ ਪਾਤਸ਼ਾਹ ਦੇ ਦਰਸ਼ਨ ਭਾਈ ਪਾਰੋ ਨੇ ਕਰੇ, ਘੰਟਾ ਦੋ ਘੰਟੇ, ਕਿਉਂਕਿ ਮਹਾਂਪੁਰਸ਼ਾਂ ਦੇ ਸਮੇਂ ਨੀਯਤ ਹੋਇਆ ਕਰਦੇ ਵੀ ਇੰਨੇ ਵਜੇ ਮਿਲ ਸਕਦੇ ਹੋ, ਬਾਕੀ ਉਹਨਾਂ ਦੇ ਆਪਣੇ ਅੰਦਰਲੇ ਰਜੇਵੇਂ ਬਹੁਤ ਹੁੰਦੇ, ਥੋੜ੍ਹਾ ਸਮਾਂ ਸੰਗਤਾਂ ਦੇ ਵਾਸਤੇ ਕੱਢ ਦਿੰਦੇ ਨੇ ਤਾਂ ਕਿ ਇਹਨਾਂ ਦਾ ਵੀ ਭਲਾ ਹੋ ਜਾਵੇ, ਪਰ ਸੰਗਤਾਂ ਨੂੰ ਪਤਾ ਨਹੀਂ ਹੈ, ਆਪਣੇ ਹੀ ਕਾਰਜਾਂ ਵਾਸਤੇ ਜਿੱਦ ਕਰਨ ਲੱਗ ਜਾਂਦੇ। ਮੇਰਾ ਤਾਂ ਜੀ ਐਂ ਹੋ ਗਿਆ, ਤੁਸੀਂ ਉਹ ਕਰੋ, ਤੁਸੀਂ ਉਹ ਕਰੋ, ਪਾਪ ਤੁਸੀਂ ਕਰੋ ਅਤੇ ਫਲ ਅਸੀਂ ਭੋਗੀਏ। ਆ ਸਾਡੇ ਹੀ ਸਿੰਘ ਨੇ ਅਰਦਾਸ ਕਰਤੀ, ਸਾਹ ਦੀ ਬਿਮਾਰੀ ਸੀ, ਅਰਦਾਸ ਕਰਤੀ ਵੀ ਸੱਚੇ ਪਾਤਸ਼ਾਹ ਇਹਨੂੰ ਠੀਕ ਕਰ ਦੇ। ਉਹ ਤਾਂ ਠੀਕ ਹੋ ਗਿਆ, ਆਪ ਫੜਿਆ ਗਿਆ। ਜਿੰਨਾ ਕਿੰਨਾ ਹੁਣ ਔਖਾ ਹੋ ਰਿਹਾ, ਉਹ ਡਾਕਟਰ ਕੋਲ ਜਾ, ਉਹ ਡਾਕਟਰ ਕੋਲ ਜਾ। ਕੋਈ ਕਰਜ਼ਾ ਤਾਂ ਨਹੀਂ ਸੰਤਾਂ ਨੇ ਦੇਣਾ ਹੁੰਦਾ ਵੀ ਬਿਮਾਰੀਆਂ ਲੋਕਾਂ ਦੀਆਂ ਵਿਘਨ ਖਿੱਚ ਕੇ ਆਪਣੇ ਉੱਤੇ ਲੈ ਲੈਣ। ਉਹ ਵੀ ਭਜਨ ਬੰਦਗੀ ਕਰਦੇ ਨੇ, ਤੁਸੀਂ ਕਰ ਲਓ ਜੀ ਜੀ, ਉਹ ਕਰਦੇ ਨਾ, ਭਜਨ ਭੋਜਨ ਕੁਛ ਨਹੀਂ ਕਰਨਾ, ਵਿਕਾਰ ਅਸੀਂ ਕਰਾਂਗੇ, ਪਿਛਲੇ ਜਨਮਾਂ ਦੇ ਪਾਪ ਇਕੱਠੇ ਹੋਏ ਅਸੀਂ ਸੰਤਾਂ ਦੇ ਗੱਲ ਪਾਉਣੇ ਨੇ। ਇਹ ਬਾਤਾਂ ਆਮ ਤੌਰ 'ਤੇ ਸੰਤ ਜੇ ਮਿਲਦੇ ਨੇ, ਕੇਵਲ ਇਸ ਵਾਸਤੇ ਮਿਲਦੇ ਆ ਵੀ ਰੂਹਾਨੀ ਤੌਰ 'ਤੇ ਕੋਈ ਬੰਦਾ ਪਛੜਿਆ ਹੋਇਆ, ਉਹਨੂੰ ਰਾਹ ਨਹੀਂ ਲੱਭ ਰਿਹਾ, ਉਹਨੂੰ ਰਾਹ ਦੱਸਣ ਵਾਸਤੇ ਆਪਣਾ ਸਮਾਂ ਉੱਧਰ ਦਿੰਦੇ ਨੇ। ਲੇਕਿਨ ਸਾਡਾ ਕੀ ਕੰਮ ਹੈ? ਜੋਤਸ਼ੀ ਬਣਾ ਲੈਂਦੇ ਹਾਂ, ਜਾਦੂਗਰ ਬਣਾ ਲੈਂਦੇ ਹਾਂ ਸੰਤਾਂ ਨੂੰ, ਵੀ ਜਾਦੂ ਮਾਰੂਗਾ ਹੁਣ ਮੇਰਾ ਕੰਮ ਵਿਗੜਾ ਠੀਕ ਹੋ ਜਾਵੇ। ਉਹ ਜਦ ਸੰਤ ਆਵਾਜ਼ ਦਿੰਦੇ ਨੇ, ਰੋਜ਼ ਕਹਿੰਦੇ ਆ ਤੁਸੀਂ ਬੰਦਗੀ ਕਰੋ, ਨਾਮ ਜਪੋ, ਹੁਣ ਤਾਂ ਸੁਣਨਾ ਨਹੀਂ ਹੈ, ਜਾਂ ਫਸ ਜਾਣਾ, ਫਿਰ ਸੰਤ ਜੀ ਤੁਸੀਂ ਆਪਣੇ ਸਿਰ ਲਓ, ਕਿਉਂ ਲਓ? ਕਹਿੰਦੇ ਤੁਹਾਨੂੰ 5 ਰੁਪਏ ਮੱਥਾ ਟੇਕਿਆ, ਮੇਰੇ ਬਿਘਨ ਲੈ ਲਓ, ਹਜ਼ਾਰਾਂ ਹੀ 5 ਰੁਪਈਏ 'ਚ ਲੈ ਲਓ। ਇਹ ਗੱਲਾਂ ਗਲਤ ਨੇ, ਗਲਤ ਇਹਦੀ ਝੂਠ ਹੈ ਸੰਤਾਂ ਕੋਲ ਆਉਣ ਦਾ। ਫਿਰ ਜੇ ਸੰਤ ਸਖਤੀ ਕਰਨ ਲੱਗ ਜਾਣ, ਕਹਿੰਦੇ ਸੰਤ ਤਾਂ ਜੀ ਬਹੁਤ ਗਲਤ ਨੇ, ਇਹ ਤਾਂ ਮਿਲਦੇ ਹੀ ਨਹੀਂ ਹੈ, ਮਿਲਦੇ ਤਾਂ ਨਹੀਂ ਹੈ, ਇੰਨੇ ਕਰੋੜਾਂ ਵਿਘਨ ਕੀਤੇ ਹੋਏ ਆਪਣੇ ਸਿਰਾਂ 'ਤੇ ਕਿਵੇਂ ਚੱਕ ਲੈਣ, ਮੁਸ਼ਕਲ ਹੋ ਜਾਂਦਾ। ਉਹਨਾਂ ਕੋਲ ਬੰਦਗੀ ਦੀ ਬਾਤ ਹੁੰਦੀ ਹੈ, ਨਾਮ ਦੀ ਹੁੰਦੀ ਹੈ, ਜਾਂ ਦਰਸ਼ਨ ਦਾ ਫਲ ਵੈਸੇ ਹੀ ਹੋਇਆ ਕਰਦਾ, ਸ਼ਰਧਾ ਤਾਰ ਕੇ ਆਉਂਦਾ, ਦਰਸ਼ਨ ਦਾ ਫਲ ਲੈਂਦਾ, ਚਲੇ ਜਾਂਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਬੰਦਗੀ ਕਰਨ ਵਾਲਿਆਂ ਦੇ ਦਰਸ਼ਨ ਕਰਕੇ ਵਾਹਿਗੁਰੂ ਚਿੱਤ ਆ ਜਾਇਆ ਕਰਨ। ਸੋ ਭਾਈ ਬਾਹਰੋਂ ਇਸ ਤਰ੍ਹਾਂ ਨਹੀਂ ਸੀ ਜਾਂਦੇ ਵੀ ਮੇਰੀ ਦੁਕਾਨ ਨਹੀਂ ਚੱਲਦੀ, ਉਹ ਦਰਸ਼ਨ ਦੇ ਖਿੱਚ ਦੇ ਬੰਨੇ ਹੋਏ ਜਾਂਦੇ, ਅਤੇ ਕਰਨੀ ਕਮਾਈ ਇੰਨੀ ਜ਼ਬਰਦਸਤ ਸੀ ਕਿ ਆਰਾਮ ਦੇ ਨਾਲੇ ਲੰਘ ਜਾਂਦੇ ਸੀ ਪਾਣੀ ਦੇ ਉੱਤੋਂ। ਉਹ ਨਵਾਬ ਦੇ ਮਨ ਵਿੱਚ ਬੜਾ ਜਗਿਆਸਾ ਦਾ ਖਿਆਲ ਆਇਆ ਵੀ ਐਸਾ ਬੰਦਾ ਵੀ ਕੋਈ ਹੈ ਕਿ ਦਰਿਆ ਉਹਨੂੰ ਡੋਬੇ ਹੀ ਨਾ। ਵਾਪਸ ਆਉਂਦਿਆਂ ਤੇ ਸਾਹਮਣੇ ਖੜਾ ਹੋ ਗਿਆ, ਨੇੜੇ ਆਏ, ਹੱਥ ਬੰਨੇ, ਸਿਜਦਾ ਕੀਤਾ। ਭਾਈ ਪਾਰੋ ਨੇ ਘੋੜੀ ਰੋਕ ਲਈ, ਕਹਿਣ ਲੱਗੇ ਇਹ ਫਰਿਸ਼ਤੇ ਤੂੰ ਇਸ ਧਰਤੀ ਦਾ ਹੈ ਜਾਂ ਅਸਮਾਨਾਂ ਦਾ ਹੈ, ਮੈਨੂੰ ਇਹ ਗੱਲ ਦੱਸ ਕੇ ਜਾ। ਕਹਿਣ ਲੱਗੇ ਮੈਂ ਤੁਹਾਡੇ ਵਰਗਾ ਹੀ ਬੰਦਾ ਪ੍ਰੇਮੀ ਹਾਂ, ਤੁਸੀਂ ਗੁਰੂ ਮਨਾਇਆ, ਫਰਕ ਇੰਨਾ ਹੀ ਹੈ, ਤੁਸੀਂ ਗੁਰੂ ਰਸਾਇਆ, ਗੁਰੂ ਮਨਾਇਆ। ਕਹਿਣ ਲੱਗਿਆ ਮੈਨੂੰ ਆਪਣਾ ਬਣਾ ਲਿਆ, ਅੱਜ ਫੌਜ ਦਾ ਮਾਲਕ ਹੈ, ਬੇਅੰਤ ਫੌਜ ਹੈ। ਕਹਿੰਦੇ ਇੰਨੀ ਫੌਜ ਆ ਲੁਗਲਾ ਜਿਹੜਾ ਹੈ ਲਗਾ ਤਗਾ ਇੰਨਾ ਲਈ ਫਿਰਦਾ ਹੈ, ਇਹਦਾ ਰਸਤਾ ਹੋਰ ਹੈ। ਉਸੇ ਵੇਲੇ ਆਪਣੇ ਲੜਕੇ ਨੂੰ ਵਰਦੀ ਲਾ ਕੇ ਦੇ ਦਿੱਤੀ, ਕਹਿੰਦਾ ਤੂੰ ਫੌਜ ਦਾ ਕਮਾਂਡਰ ਤੇ ਮੈਂ ਤਾਂ ਹੁਣ ਸਾਧੂ ਬਣਨਾ, ਦਰਵੇਸ਼ ਫਕੀਰ ਬਣਨਾ। ਉਹਨਾਂ ਦੀ ਚਰਨੀ ਲੱਗ ਗਿਆ, ਉਹ ਗੁਰੂ ਮਹਾਰਾਜ ਕੋਲ ਲੈ ਗਏ ਉਸ ਨੂੰ, ਨਵਾਬ ਨੂੰ, ਨਵਾਬੀ ਛੱਡਤੀ, ਬੰਦਾ ਬਣ ਗਿਆ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਰੋ ਇਹਨੂੰ ਵਿਦੇਸ਼ ਤੂੰ ਹੀ ਦੇ ਦੇ ਆਪ ਹੀ। ਸੋ ਮੇਰਾ ਮਤਲਬ ਹੈ ਕਹਿਣ ਤੋਂ ਕਿ ਐਡੇ ਉੱਚੇ ਉੱਚੇ ਗੁਰਸਿੱਖ, ਐਡੀਆਂ ਪਦਵੀਆਂ ਦੇ ਮਾਲਕ, ਨੌਵਾਂ ਪਾਤਸ਼ਾਹੀਆਂ ਥਾਈ ਗੁਰਸਿੱਖੀ ਦੇ ਵਿੱਚ ਚਲੇ ਆਉਂਦੇ ਸੀ। ਜਿਹੜੇ ਬੰਦੇ ਇਹ ਕਹਿ ਦਿੰਦੇ ਨੇ ਬਈ ਗੁਰਸਿੱਖੀ ਨੂੰ ਨਵੀਂ ਰੂਪ ਰੇਖਾ ਦੇਖੀ ਦਿੱਤੀ ਤੇ ਉਹਦੇ ਵਿੱਚ ਆਹ ਭਰਿਆ, ਉਹ ਭਰਿਆ, ਉਹ ਤਾਂ ਪਹਿਲਾਂ ਹੀ ਭਰਿਆ ਹੋਇਆ ਸੀ। ਗੁਰੂ ਦਸਵੇਂ ਪਾਤਸ਼ਾਹ ਨੇ ਬੇਅੰਤ ਕਿਸਮ ਦੇ ਫੁੱਲਾਂ ਨੂੰ ਇੱਕ ਗੁਲਦਸਤੇ ਦੇ ਵਿੱਚ ਸਜਾ ਦਿੱਤਾ, ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ। ਮਿਹਨਤ ਪਹਿਲਾਂ ਹੀ ਹੋਈ ਹੋਈ ਸੀ ਸਾਰੀ, ਹਰ ਚੀਜ਼ ਤਿਆਰ ਸੀ ਪਹਿਲਾਂ, ਦੀਵਾ ਬੱਤੀ, ਬੱਤੀ ਵੀ ਤੇ ਦੀਵਾ ਵੀ ਤੇ ਤੇਲ ਵੀ ਤਿਆਰ ਸੀ। ਜਗ ਦੇ ਦੀਵੇ ਨੇ ਉਹਨੂੰ ਜਗਾ ਦੇਣਾ ਸੀ, ਆਪਣਾ ਰੂਪ ਬਣਾਉਣਾ ਸੀ ਗੁਰੂ ਨੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਤੀਸਰੇ ਪਾਤਸ਼ਾਹ ਦਾ ਟੈਸਟ ਬਹੁਤ ਜ਼ਬਰਦਸਤ ਹੋਇਆ, ਚੌਥੇ ਪਾਤਸ਼ਾਹ ਦਾ ਗੁਰੂ ਤੀਸਰੇ ਪਾਤਸ਼ਾਹ ਨੇ ਲਿਆ, ਚੌਥੇ ਪਾਤਸ਼ਾਹ ਨੇ ਗੁਰੂ ਪੰਜਵੇਂ ਪਾਤਸ਼ਾਹ ਦਾ ਟੈਸਟ ਲਿਆ, ਉਹਦੇ ਬਾਅਦ ਛੇਵੇਂ, ਸੱਤਵੇਂ, ਅੱਠਵੇਂ ਤੇ ਨੌਵੇਂ ਤੱਕ ਕੋਈ ਵਿਸ਼ੇਸ਼ ਟੈਸਟ ਸਿੱਖੀ ਦਾ ਨਹੀਂ ਸੀ ਹੋਇਆ, ਕਿਉਂਕਿ ਗੁੱਦੀ ਗੱਦੀ ਜਿਹੜੀ ਸੀ ਗੁਰੂ ਮਹਾਰਾਜ ਕਹਿੰਦੇ ਸੀ ਵੀ ਇਹਨਾਂ ਨੂੰ ਮਿਲੇ, ਹੋਇਆ ਤਾਂ ਬਹੁਤ ਜ਼ਬਰਦਸਤ, ਲੇਕਿਨ ਸਾਨੂੰ ਨਹੀਂ ਪਤਾ ਉਸਦਾ। ਕਿਉਂ ਜਦ ਗੁਰੂ ਅੱਠਵੇਂ ਪਾਤਸ਼ਾਹ ਨੂੰ ਗੱਦੀ ਦੇਣ ਲੱਗੇ ਉਸ ਵੇਲੇ ਸੰਗਤਾਂ ਦਾ ਖਿਆਲ ਸੀ ਕਿ ਰਾਮ ਰਾਏ 15 ਸਾਲ ਦੇ, 16 ਦੇ ਤੇ ਬੱਚੇ ਨੇ, ਇਹ ਗੱਦੀ ਉਹਨੂੰ ਮਿਲਣੀ ਚਾਹੀਦੀ ਹੈ। ਲੇਕਿਨ ਗੁਰੂ ਸਾਹਿਬ ਨੇ ਕਿਹਾ ਨਹੀਂ ਭਾਈ, ਕਰਨੀ ਕਮਾਈ ਦੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਬਹੁਤ ਗਾਹਾਂ ਵਧੇ ਹੋਏ। ਕਹਿੰਦੇ ਕਿਵੇਂ ਪਤਾ ਲੱਗੇ ਮਹਾਰਾਜ? ਕਹਿੰਦੇ ਜਿਹੜੀ ਚੌਂਕੀ ਤੇ ਬੈਠ ਕੇ ਦੋਏ ਭਜਨ ਕਰਦੇ ਨੇ ਅੱਡੋ ਅੱਡ, ਆਹ ਸੂਈ ਲੈ ਜਾਓ ਤੇ ਜੇ ਜਿਹਦੇ ਪਾਵੇ ਦੇ ਵਿੱਚ ਸੂਈ ਖੁੱਭ ਜਾਏਗੀ ਤਾਂ ਸਮਝ ਲਓ ਵੀ ਉਹਨੇ ਲੱਕੜ ਨੂੰ ਵੀ ਨਰਮ ਕਰ ਦਿੱਤਾ। ਰਾਮ ਰਾਏ ਜੀ ਦੇ ਪਾਵੇ ਵਿੱਚ ਸੂਈ ਖੁੱਭੀ ਲੇਕਿਨ ਖੁੱਭ ਨਾ ਸਕੇ। ਜਦ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਭਾਵੇਂ ਛੋਟੀ ਉਮਰ ਸੀ, ਉਹਨਾਂ ਦੇ ਪਾਵੇ ਵਿੱਚ ਖੋਭੀ ਤਾਂ ਸੂਈ ਐਂ ਖੁੱਭ ਗਈ ਜਿਵੇਂ ਮੋਮ ਵਿੱਚ ਖੁੱਭਿਆ ਕਰਦੀ ਹੈ। ਸਾਰੀਆਂ ਸੰਗਤਾਂ ਨੇ ਦੇਖ ਲਿਆ ਵੀ ਟੈਸਟ ਨਾਮ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਅਜੇ ਹੋਰ ਦੱਸਦੇ ਹਾਂ ਤੁਹਾਨੂੰ, ਜਦ ਇਹ ਭਜਨ ਕਰਨਗੇ ਇਹਨਾਂ ਦੇ ਸਰੀਰ ਵਿੱਚ ਸੂਈ ਚੋਬੋ, ਫਿਰ ਮੈਨੂੰ ਦੱਸੋ। ਉਸ ਵੇਲੇ ਰਾਮ ਰਾਏ ਜੀ ਦੇ ਸਰੀਰ ਵਿੱਚ ਸੂਈ ਚੋਬੀ ਤਾਂ ਇੱਕਦਮ ਅੱਖਾਂ ਖੋਲੀਆਂ, ਦਰਦ ਹੋਇਆ। ਪੁੱਛਿਆ ਉਹਨੇ ਵੀ ਇਹ ਕੀ ਕਰਨ ਲੱਗਿਆ ਤੁਸੀਂ? ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਜਦੋਂ ਸਰੀਰ 'ਚ ਸੂਈ ਚੋਬਣ ਲੱਗੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕਿ ਹੁਣ ਤੁਸੀਂ ਆਪੇ ਹੀ ਦੇਖ ਲਓ। ਪਰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਦੀ ਜੋ ਪਰਖ ਸੀ, ਸਿੱਖੀ ਦੀ ਸਮੂਹਤ ਦੇ ਵਿੱਚੋਂ ਪਰਖ ਕੀਤੀ। ਜੇ ਉਹ ਪਰਖ ਸਾਹਿਬਜ਼ਾਦਿਆਂ ਦੀ ਕਰਦੇ, ਸਾਹਿਬਜ਼ਾਦਿਆਂ ਦੀ ਕਾਹਦੀ ਪਰਖ ਸੀ, ਉਹ ਤਾਂ ਸਾਰੇ ਹੀ ਪੂਰੇ ਸੀਗੇ। लेकिन आपनूं पता सी वी ये तां पंथ दे उत्तों बार दिते जाने ने ते संगत दे विच्चों ही गुरु रूप खालसा तैयार किया जावे जिहड़ा गुरु दा रूप बने। सो उहदे वास्ते मैं कल बेनती करी सी कि सिखी पूरी होई होई सी, कुरबानियां भी घट नहीं सी, भाई दयाले ने देख चुबड़दे ने हाय बू नहीं की, शक्ति का मालक सी कि जे चाहुंदा दिल्ली गर्क कर दिंदा, भाई मती दास जी नूं आरे ना चीर रहे ने हाय बू नहीं करी। जपजी साहब का पाठ हो रहा, दो धड़ दो हिस्सों च शरीर चीरिया गया, हैरान हो रहे ने भी दोहां दे विच्चों जपजी साहब के पाठ की आवाज आउंदी है, ते जब तक केती छुट्टी नाल दी आवाज नहीं आई उन्हां चिर शरीर नहीं बंद होया। सो उस वेले जदों भोग पाता जपजी साहब का, फिर उस वेले चेतन कला शरीर दे विच्चों कढ़ी आप, ए की अवस्था हुई? महाराज कहिंदे एक ऐसी अवस्था है जिथे मौत जिहड़ी है गुरसिख दे नेड़े नहीं आउंदी, गुरसिख अपनी मर्जी दे नाल संसार च आउंदा है, ते जदों जी करे उस वेले चलिया जांदा। इस तरह फरमान करदे आ
पावे जाए न संग गुरमुख प्यारा, गुरमुख प्यारा पावे जाए न संग गुरमुख प्यारा, गुरमुख प्यारा
ताकत नहीं है शरीर चो फेंक दे, अपनी मर्जी है। फिर भी ऐसे कौतक होंगे ने जेड़े हैरान कर रहे। सुरमादिक बहुत बड़ा महापुरुष होया, औरंगजेब का राज सी, आप बेपरवाह सी, ना हिंदू का ही परवाह ना मुसलमान की, जिथों मिल गया प्रशादा छक लेंदे। कट्टड़ बड़े दुखी होंगे बे हिंदू का बनाया हुआ प्रशादा छक लेंदा, और वो इन्हां नाल लगते बड़े सी। औरंगजेब खास करके लगता सी, उहदे मन विच सी कि इस फकीर नूं मैं मरवा दा। बैठदे जामा मस्जिद के सामने सीगे, उन्हां दा उत्थे मजार बनिया होया, जिन्हां ने दिल्ली देखी उन्हां नूं पता है जामा मस्जिद के सामने रस्ते दे मजार बनिया है, उत्थों दी लंघ के जांदे सी नमाज पढ़न वाले। जदों औरंगजेब ने लंघना तां हर वक्त चिड़दा सी इस फकीर नाल, ते इहने किरिया की बनाई, वस्त्र लाते सारे नगन फिरन लग गया। वो मस्जिद दे सामने नगन बैठना शरा दी बेहुरमती होया करदी है। औरंगजेब ने आपे कट्टड़ सी, मौलवियां नालों भी ज्यादे, कह लग्या फकीर साई तू ब्रहना ना रहा कर, नंगा ना रहा कर। कहना मैं तेरे पाप ढका, अपने शरीर नू ढका। आ कंबल पे है, कहना उत्ते नहीं ला सकता तू। कहना आ जा उतरिया हाथी तो ते मेरे उत्ते दे दे। हाथी बिठा लिया, रंगरेव उतरिया क्योंकि मस्जिद जाना सी। वो चक के कंबल उदे उत्ते देन लग्या, ते हेठा की रेख रहा प्यो का सिर है, भरावां दे सिर ने, बेअंत साधु संतां दे जिन्हें जिहड़े इन्हां ने मारे सी, सब दे सिरे सिर नजर आए। डर के कंबलों में जिवें रखता, कहिंदे जे हिम्मत है तां कंबल दे दे मेरे ते। कहिंदा मैं तेरे दोषां नूं ढकांगा, अपना शरीर ढकां। डर गया, शरदा च नहीं आया, शरदा च गुरु तेग बहादुर साहब देव नहीं आया। राम राय जी ने बेअंत 72 किस्म दियां शक्तियां दिखाईयां उन्हों, उहदे भी शरदा च नहीं आया। कट्टर सी बहुत, जे रब भी आ जांदा उहदे भी नहीं सी उहने शरदा च आउणा। तो ऐसा वो महापुरुष सी। एक बारी कोई आया गरीब आदमी, कह लग्या महाराज मेरी लड़की दी शादी है, मेरे को कोई पैसा नहीं। कहने ऐ कर, आ काना फड़ा सन, काना तोड़ लिया ते मंजा जिहा बनाता उहदे विच, उहदियां पाड़ के उहनूं जिवें मंजा हुंदा ऐ बनाता। वो कहना लाया रंगजेब का तख्त है, 10,000 च बेचिया बाजार च, होका देना शुरू करता, टोकरी च रखिया होया पलंग जिहा। वो इको ही गल करता जांदा भी रंगजेब का तख्त पीर सरमद ने 10,000 च बेचना कर लिया, मेरे सिर दे उत्ते उहदा तख्त है। रंगजेब नूं जाके खबर करी कि महाराज तुहाडा तां तख्त नीलाम हो रहा 10,000 च। डर गया भी जे संवाद कर रहा सच्ची मेरा तख्त नीलाम हो जाना। उस वेले पैसे दिते, कह लगे हुणे खरीद लिया। वो 10,000 रुपया दिता उस प्रेमी नूं, ते वो कानिया का तख्त बनया होया लै गए, बचा लिया राज साधु तो। सो ऐसे बेपरवाह सन, वो एक कलमा पढ़ते होंगे सी, इल्ला ला इल्ला नहीं सी कहते होंगे, कला ही बोलना इल्ला। रंगजेब ने कहना भी तू पूरा कलमा क्यों नहीं पढ़ता, शरा की बेहरमती कर रहा है तजिया। काजिया ने फतवा देता भई ये बंदे नूं कतल कर देना चाहिए। रंगजेब ने कहा, कहना सरमद तू कलमा की बेहरमती करदा है, मर्यादा भंग करदा है, तेनू सजाए मौत देण दा हुक्म हो चुकिया। कहिंदा जे मैनू सजाए मौत दित्ती ना, तेरा एक कोई बाल बच्चा नहीं बचना। जे तेनू उतवार नहीं आउंदा मेरी उंगली नूं कट के दे। रंगजेब ने कहा चीरा दो इहदी उंगली ते। वो चीरा उहदी उंगली ते देण लग्या ते रंगजेब हाय हाय करदा, कहिंदा बस बस कहा ना डूंगा ना कट दे। इन्ने नूं महलां चों खबरां आ गईयां वी राजकुमार दी उंगली कट गई, महाराज बेगमां दी उंगलियां कट गईयां। कह लगे ये तो नहीं मारिया जा सकता। कह लगे सरमद फकीर साई मैं तो कहा भी फकीर जड़े होंगे ने वो देह अभ्यास तो उत्ते होंगे ने, तू तो अपने आप नूं देह मंदा। वो कहता तेनू चमड़े की लोड़ है, दे दूंगा मैं, लै लै तेरा भी जड़ी तू मंग करदा है वो असी तेरी मंग पूरी जरूर करांगे। संतां दे दर ते आके जो मंगदा वह दे दिया करदे ने। तू आ चमड़ा मंगदा तैनूं चमड़ा जरूर मिल जाएगा। ते वह ये गल कहंदे ने कि जिहड़ा दारा है ये बादशाहां दा बादशाह, इहने आके कहा भी तू किवें कही जांदा बादशाहां दा बादशाह, वह तो मेरी कैद के अंदर है ते मैं इस वेले दिल्ली के तख्त ते बैठा। वह कहंदे जे देखना है ਤਾਂ ਅੱਜ ਰਾਤ ਨੂੰ ਦੇਖ ਲਈ ਤੂੰ, ਤੈਨੂੰ ਦਿਖਾ ਦਾਂਗੇ ਵੀ ਬਾਦਸ਼ਾਹ ਕਿਹਾ ਜਾ। ਉਹ ਜਿਸ ਵਕਤ ਰਾਤ ਪਈ ਸੁਪਨਾ ਆਉਂਦਾ, ਸੁਪਨੇ ਚ ਕੀ ਦੇਖਦਾ ਹੈ, ਉਹ ਤਾਂ ਬਹਿਸ਼ਤਾਂ ਦੇ ਤਖ਼ਤ ਦੇ ਉੱਤੇ ਬੈਠਾ, ਨੂਰ ਚਿਲਮਿਲ ਚਿਲਮਿਲ ਕਰਦਾ ਉਹਦੇ ਦੁਆਲੇ।